ਪ੍ਰਕਾਸ਼ਿਤ ਹੋ ਕੇ ਸਾਰਿਆਂ ਦੇ ਵਿੱਚ ਆਪ ਹੀ ਬੈਠਾ, ਸਾਰਿਆਂ ਦੇ ਅੰਦਰ ਵੀ ਆਪਣੇ ਤੇ ਸਾਰਿਆਂ ਦੇ ਬਾਹਰ ਵੀ ਹੈ। ਜੀਵ ਰੂਪ ਵੀ ਹੈ, ਈਸ਼ਵਰ ਰੂਪ ਵੀ ਹੈ ਤੇ ਸ਼ੁੱਧ ਰੂਪ ਵੀ ਉਹ ਆਪ ਹੀ ਹੈ। ਇਸ ਕਰਕੇ ਇਹਦਾ ਇੰਨੇ ਦਾ ਹੀ ਭਾਵ ਇੰਨਾ ਬਣਦਾ ਕਿ ਆਪੇ ਆਪ ਨਿਰੰਜਨ ਸੋਏ, ਉਹ ਆਪੇ ਆਪ ਦਾ ਭਾਵ ਹੈ ਕਿ ਆਪੇ ਆਪ ਹੀ ਸਾਰਿਆਂ ਦੇ ਵਿੱਚ ਬੈਠਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਵਰਤਦਾ ਹੈ, ਆਪ ਹੀ ਸ਼ੁੱਧ ਰੂਪ ਹੋ ਕੇ ਬੈਠਾ ਅੰਦਰ। ਹੁਣ ਸ਼ੁੱਧ ਰੂਪ ਇਉਂ ਬੈਠਾ ਹੋ ਕੇ ਜਿਵੇਂ ਇੱਕ ਘੜੇ ਵਿੱਚ ਪਾਣੀ, ਇੱਕ ਨਦੀ ਵਿੱਚ ਪਾਣੀ, ਇੱਕ ਸਮੁੰਦਰ ਵਿੱਚ ਪਾਣੀ। ਹੁਣ ਘੜੇ ਵਿੱਚ ਵੀ ਪਾਣੀ ਉਹੀ ਹੈ, ਨਹਿਰ ਵਿੱਚ ਨਦੀ ਵਿੱਚ ਵੀ ਉਹੀ ਪਾਣੀ ਹੈ, ਸਮੁੰਦਰ ਵਿੱਚ ਵੀ ਉਹੀ ਪਾਣੀ ਹੈ। ਸਮੁੰਦਰ ਹੈਗਾ ਬ੍ਰਹਮ, ਨਦੀ ਹੈਗੀ ਈਸ਼ਰ ਤੇ ਘੜਾ ਹੈਗਾ ਜੀਵ। ਹੁਣ ਇਹਨਾਂ ਤਿੰਨਾਂ ਦਾ ਆਪਾਂ ਛੋਟਾ ਵੱਡਾ ਨਾ ਗਿਣੋ ਕਿ ਘੜਾ ਬਹੁਤ ਛੋਟਾ, ਨਦੀ ਸਮੁੰਦਰ ਤੋਂ ਬਹੁਤ ਛੋਟੀ ਹੈ, ਸਮੁੰਦਰ ਬਹੁਤ ਵੱਡਾ। ਮਹਾਰਾਜ ਕਹਿੰਦੇ ਤਿੰਨਾਂ ਦਾ ਜਲ ਰੂਪ ਅੰਸ਼ ਲੈ ਲਓ, ਘੜੇ ਵਿੱਚ ਵੀ ਪਾਣੀ, ਨਦੀ ਵਿੱਚ ਵੀ ਪਾਣੀ ਤੇ ਸਮੁੰਦਰ ਵਿੱਚ ਵੀ ਪਾਣੀ। ਇਸੇ ਤਰ੍ਹਾਂ ਜੀਵਾਂ ਦੇ ਵਿੱਚ ਵੀ ਵਾਹਿਗੁਰੂ, ਈਸ਼ਵਰ ਦੇ ਵਿੱਚ ਵੀ ਵਾਹਿਗੁਰੂ ਤੇ ਆਪ ਵੀ ਹੈ ਉਹ ਵਾਹਿਗੁਰੂ ਨਿਰਗੁਣ ਰੂਪ ਦੇ ਵਿੱਚ। ਇਸ ਕਰਕੇ ਮਹਾਰਾਜ ਕਹਿੰਦੇ ਨੇ ਆਪੇ ਆਪ ਨਿਰੰਜਨ ਸੋਏ, ਉਹ ਜੋ ਨਿਰੰਜਨ ਅਕਾਲ ਪੁਰਖ ਵਾਹਿਗੁਰੂ ਹੈ ਆਪੇ ਆਪ ਹੀ ਹੈ ਸਾਰਾ ਕੁਛ। ਇਹਦਾ ਮਤਲਬ ਕੀ ਹੈ? ਆਲ ਇਨ ਆਲ, ਸਾਰਾ ਕੁਝ ਆਪ ਹੀ ਹੈ। ਜਿਵੇਂ ਕਈ ਵਾਰ ਅਖਬਾਰਾਂ ਚ ਆਉਂਦਾ ਵੀ ਕਿਸੇ ਬੜੀ ਦੂਰ ਦੁਰਾਡੇ ਪੇਂਡੂ ਸਕੂਲ ਦੇ ਵਿੱਚ ਪ੍ਰਿੰਸੀਪਲ ਵੀ ਨਹੀਂ ਆਉਂਦਾ, ਮਾਸਟਰ ਵੀ ਨਹੀਂ ਆਉਂਦਾ, ਉੱਥੇ ਕੌਣ ਹੈ? ਕਹਿੰਦੇ ਇੱਕ ਚਪੜਾਸੀ ਹੈ। ਉਹ ਚਪੜਾਸੀ ਉਹ ਪ੍ਰਿੰਸੀਪਲ ਦੇ ਸਹਿਣ ਕਰ ਹੁੰਦਾ, ਉਹੀ ਮਾਸਟਰ ਦੇ ਸਹਿਣ ਕਰ ਛੱਡਦਾ, ਉਹੀ ਮਾੜੀ ਮੋਟੀ ਉਹ ਵੀ 8-10 ਪੜਿਆ ਹੋਇਆ ਉਹ ਕਲਾਸਾਂ ਲਾ ਲੈਂਦਾ। ਪ੍ਰਾਇਮਰੀ ਸਕੂਲ ਹੈ, ਹੈਡ ਮਾਸਟਰ ਵੀ ਆਪ ਹੀ ਬਣ ਜਾਂਦਾ, ਉਹ ਵੀ ਆਪੇ ਆਪ ਹੀ ਬਣਿਆ ਹੋਇਆ ਉੱਥੇ ਸਾਰਾ ਕੁਛ। ਬ੍ਰਹਮ ਵੀ ਸਾਰਾ ਕੁਝ ਆਪੇ ਹੀ ਹੈ, ਕਥਾ ਵੀ ਆਪੇ ਕਰੀ ਜਾਂਦਾ, ਸੁਣ ਤੁਹਾਡੇ ਵਿੱਚ ਵੀ ਆਪੇ ਬੈਠ ਕੇ ਸੁਣੀ ਜਾਂਦੇ, ਤੁਸੀਂ ਹਾਂ ਹਾਂ ਕਰੀ ਜਾਂਦੇ ਹੋ, ਮੈਂ ਕਹਿੰਦਾ ਮੈਂ ਕਥਾ ਕਰ ਰਿਹਾ ਤੇ ਤੁਸੀਂ ਸੁਣੀ ਜਾਂਦੇ ਹੋ, ਆਪਾਂ ਨੂੰ ਭੁਲੇਖਾ ਕਿ ਮੈਂ ਕਰਦਾ ਤੁਹਾਨੂੰ ਭੁਲੇਖਾ ਮੈਂ ਸੁਣਦਾ, ਸਾਨੂੰ ਸਭ ਨੂੰ ਭੁਲੇਖਾ ਪਾਈ ਬੈਠਾ। ਉਹ ਕਰੀ ਜਾਂਦਾ ਆਪ ਹੀ ਸਾਰਾ ਕੁਛ, ਨਾ ਮੈਂ ਕਰਦਾ ਨਾ ਤੁਸੀਂ ਕਰਦੇ ਹੋ ਕੁਛ, ਆਪਾਂ ਮਿੱਟੀ ਦੇ ਪੁਤਲੇ ਹਾਂ, ਮਿੱਟੀ ਦੇ ਪੁਤਲੇ ਵਿਚਾਰੇ ਨੇ ਕੀ ਕਰਨਾ? ਬ੍ਰਹਮ ਦੀ ਚੇਤਨ ਸੱਤਾ ਹੀ ਆਪਾਂ ਤੋਂ ਸਾਰਾ ਕੰਮ ਕਰਵਾ ਰਹੀ ਹਾਂ। ਇਸ ਕਰਕੇ ਮਹਾਰਾਜ ਕਹਿੰਦੇ ਇਸ ਕਰਕੇ ਉਹ ਨਿਰੰਜਨ ਸ਼ੁੱਧ ਪਰਮੇਸ਼ਰ ਸਾਰੇ ਕਿਤੇ ਵਿਆਪਕ ਰੂਪ ਹੋ ਕੇ, ਇਸੇ ਕਰਕੇ ਤਾਂ ਉਹ ਹੈ ਨਿਰਭਉ। ਨਿਰਭਉ ਇਸੇ ਕਰਕੇ ਹੀ ਹੈ ਕਿ ਉਹ ਜੀਵ ਦੇ ਵਿੱਚ ਵੀ ਆਪ ਹੀ ਬੈਠਾ, ਈਸ਼ਵਰ ਵਿੱਚ ਵੀ ਆਪ ਹੀ ਬੈਠਾ, ਸਰਗੁਣ ਵਿੱਚ ਵੀ ਆਪ ਹੀ ਬੈਠਾ, ਨਿਰਗੁਣ ਵਿੱਚ ਵੀ ਆਪ ਹੀ ਬੈਠਾ। ਹੁਣ ਲੜਾਈ ਕਿਹਦੇ ਨਾਲ ਹੋਣੀ ਇਹਨਾਂ ਦੀ? ਨਿਰਵੈਰ ਵੀ ਇਸੇ ਕਰਕੇ ਹੀ ਹੈ, ਕਿਉਂਕਿ ਨਿਰਵੈਰ ਵੈਰ ਕਿਹਦੇ ਨਾਲ ਕਰਨਾ? ਜਦੋਂ ਮੈਂ ਵੀ ਤੁਹਾਡੇ ਚ ਬੈਠਾ, ਤੁਸੀਂ ਮੇਰੇ ਚ ਬੈਠੇ ਹੋ, ਹੁਣ ਲੜਨਾ ਕਿਹਦੇ ਨਾਲ? ਜਦੋਂ ਐਸੀ ਅਵਸਥਾ ਪਹੁੰਚ ਗਈ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਸੋ ਜਿਵੇਂ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਇਉਂ ਪਲੰਘ ਦੇ ਉੱਤੇ ਬੈਠੇ ਸਿੰਘਾਂ ਨਾਲ ਭਜਨ ਕਰਦੇ ਨੇ, ਅਚਾਨਕ ਇਉਂ ਹਵਾ ਦੇ ਵਿੱਚੋਂ ਇੱਕ ਮਹਾਤਮਾ ਪ੍ਰਗਟ ਹੋ ਗਿਆ, ਮਹਾਂਪੁਰਸ਼ ਜਲਦੀ ਨਾਲ ਉੱਠ ਕੇ ਕਾਹਲੀ ਨਾਲ ਖੜੇ ਹੋਏ, ਕਹਿੰਦੇ ਲਿਆਓ ਪਲੰਘ ਲਿਆਓ ਜਲਦੀ ਕਰੋ। ਪਲੰਘ ਵਿਛਾਇਆ, ਉਹਨਾਂ ਨੂੰ ਬਿਠਾਇਆ, ਕਹਿੰਦੇ ਮਹਾਰਾਜ ਮੈਨੂੰ ਹੁਕਮ ਕਰਦੇ ਮੈਂ ਆ ਜਾਂਦਾ ਉੱਥੇ, ਤੁਸੀਂ ਕਿਉਂ ਆਏ? ਖੇਚਲ ਕੀਤੀ। ਕਹਿੰਦੇ ਨਹੀਂ, ਮੇਰੇ ਮਨ ਤਾਂ ਅੱਜ ਨਾ ਇੱਕ ਸੰਕਲਪ ਆਇਆ ਬੈਠੇ ਨੇ। ਕਹਿੰਦੇ ਕੀ ਆਇਆ? ਕਹਿੰਦੇ ਗੁਰਬਚਨ ਸਿੰਘ ਤੂੰ ਬ੍ਰਹਮ ਗਿਆਨ ਚ ਚਲਿਆ ਗਿਆ, ਆ ਸਾਹਮਣੇ ਜਿਹੜੇ ਜੀਵ ਬੈਠੇ ਨੇ ਇਹ ਬ੍ਰਹਮ ਰੂਪ ਨੇ, ਇਹਨਾਂ ਵਿੱਚ ਵੀ ਤੈਨੂੰ ਬ੍ਰਹਮ ਹੀ ਦਿਖਦਾ, ਤੇ ਤੂੰ ਆਪ ਵੀ ਬ੍ਰਹਮ ਗਿਆਨੀ ਹੈ ਤੇ ਸਰਵ ਵਿਆਪਕ ਬ੍ਰਹਮ ਹੈ, ਆਹ ਜਿਹੜੀ ਤੂੰ ਕਥਾ ਕਰਕੇ ਸੁਣਾਉਣਾ ਇਹ ਕੀ ਸੁਣਾਉਣਾ? ਬ੍ਰਹਮ ਨੂੰ ਬ੍ਰਹਮ ਉਪਦੇਸ਼ ਨਹੀਂ ਨਾ ਕਰ ਸਕਦਾ, ਤੈਨੂੰ ਤਾਂ ਇਹਨਾਂ ਚ ਬ੍ਰਹਮ ਨਹੀਂ ਦਿਖਦਾ ਸਾਰਿਆਂ ਚ। ਉਸ ਵਕਤ ਮਹਾਂਪੁਰਸ਼ ਕਹਿੰਦੇ ਤੁਹਾਨੂੰ ਮਹਾਂਪੁਰਸ਼ੋ ਇੰਨਾ ਵੀ ਤਾਂ ਪਤਾ ਨਾ, ਬ੍ਰਹਮ ਗਿਆਨੀ ਦੇ ਅਧੀਨ ਅਗਿਆਨ ਵੀ ਹੁੰਦਾ, ਮੈਂ ਅਗਿਆਨ ਦੀ ਅੰਸ਼ ਨੂੰ ਗ੍ਰਹਿਣ ਕਰਕੇ ਆਪਣੇ ਆਪ ਤੇ ਪਰਦਾ ਪਾ ਕੇ ਫਿਰ ਇਹਨਾਂ ਨੂੰ ਉਪਦੇਸ਼ ਕਰਦਾ। ਕਿਵੇਂ? ਜਿਵੇਂ ਇੱਕ ਬੰਦੇ ਨੇ, ਕੋਈ ਐਮਐਡ ਪੜਿਆ ਹੋਇਆ ਬੰਦਾ, ਉਸ ਬੰਦੇ ਨੂੰ ਸਾਰਾ ਗਿਆਨ ਹੈ, ਚਾਹੇ ਉਹ ਪੰਜਾਬੀ ਦੀ ਐਮਏ ਕੀਤੀ ਫਿਰ ਐਮਐਡ ਕਰ ਲਈ, ਉਹਨੇ ਟੀਚਰ ਲੱਗ ਗਿਆ, ਨੌਕਰੀਆਂ ਨਹੀਂ ਮਿਲਦੀਆਂ, ਚਲੋ ਪ੍ਰਾਇਮਰੀ ਸਕੂਲ 'ਚ ਹੀ ਸਹੀ। ਬਲੈਕ ਬੋਰਡ ਦੇ ਅੱਗੇ ਚਾਕ ਫੜ ਕੇ ਖੜਾ ਹੋ ਗਿਆ। ਉਹ ਚੌਕ ਲੈ ਕੇ ਕਹਿੰਦਾ ਊੜਾ ਐੜਾ ਈੜੀ ਸੱਸਾ ਹਾਹਾ ਲਿਖ ਦਿੱਤਾ ਉਹਨੇ। ਪਰ ਉਸ ਬੰਦੇ ਨੂੰ ਕੀ ਲੋੜ ਹੈ ਊੜਾ ਐੜਾ ਈੜੀ ਸੱਸਾ ਹਾਹਾ ਲਿਖਣ ਦੀ, ਜਿਹੜਾ ਬੰਦਾ ਐਮ ਏ ਕਰ ਚੁੱਕਿਆ ਪੰਜਾਬੀ ਦੀ, ਐਮ ਐਡ ਕੀਤੀ ਹੋਈ, ਤੇ ਤੈਨੂੰ ਲਿਖਣ ਦੀ ਕੀ ਲੋੜ ਜੇ ਉਹਨੂੰ ਕੋਈ ਪੁੱਛੇ। ਉਹ ਕਹਿੰਦਾ ਮੈਂ ਆਪਣੇ ਲਈ ਨਹੀਂ, ਮੈਂ ਆਹ ਜਿਹੜੇ ਕਲਾਸ ਹੈ ਨਾ ਮੇਰੀ, ਇਹਨੂੰ ਹਲੇ ਊੜਾ ਊੜਾ ਆਉਂਦਾ ਨਹੀਂ, ਇਹਦੇ ਵਾਸਤੇ ਲਿਖ ਰਿਹਾ। ਉੱਥੇ ਉਹ ਆਪਣੇ ਗਿਆਨ ਨੂੰ ਭੁੱਲ ਕੇ ਅਗਿਆਨ ਵਿੱਚ ਆ ਕੇ ਊੜਾ ਐੜਾ ਲਿਖਦਾ। ਵਾਸਤਵ ਤਾਂ ਉਹਦਾ ਗਿਆਨ ਤਾਂ ਬਹੁਤ ਵੱਡਾ ਹੁੰਦਾ, ਇਸੇ ਪ੍ਰਕਾਰ ਬ੍ਰਹਮ ਗਿਆਨੀ ਦਾ ਗਿਆਨ ਤਾਂ ਬਹੁਤ ਵੱਡਾ ਹੁੰਦਾ, ਫਿਰ ਵੀ ਆਪਣੇ ਆਪ ਨੂੰ ਛੋਟਾ ਬਣਾ ਕੇ ਇਹਨਾਂ ਜੀਵਾਂ ਨੂੰ ਸਿੱਖਿਆ ਦੇਣ ਵਾਸਤੇ ਆਪ ਛੋਟਾ ਬਣ ਕੇ ਉਹਨਾਂ ਨੂੰ ਪੇਸ਼ ਕਰਦਾ। ਬ੍ਰਹਮ ਨੇ ਵੀ ਇਹ ਕੀਤਾ, ਬ੍ਰਹਮ ਪਰਮੇਸ਼ਰ ਨੇ ਸਾਨੂੰ ਸਿੱਖਿਆ ਦੇਣ ਲਈ ਗੁਰੂ ਨਾਨਕ ਰੂਪ ਹੋ ਕੇ ਇੱਥੇ ਅਵਤਾਰ ਧਾਰਿਆ ਸ੍ਰਿਸ਼ਟੀ ਤੇ, ਸਧਾਰਨ ਤੌਰ ਤੇ ਸਾਡੇ ਵਾਂਗੂ ਹੀ ਵਿਚਰ ਕੇ ਆ ਕੇ ਪੂਰੀ ਮਰਿਆਦਾ ਨੂੰ ਨਿਭਾ ਕੇ ਦਸਾਂ ਸਰੂਪਾਂ ਦੇ ਵਿੱਚ ਫਿਰ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਰਕੇ ਅੰਮ੍ਰਿਤ ਛਕਾ ਕੇ ਖੰਡੇ ਬਾਟੇ ਦਾ ਤਿਆਰ ਕਰਕੇ ਫਿਰ ਅਲੋਪ ਹੋ ਗਏ ਬ੍ਰਹਮ। ਫਿਰ ਸਾਨੂੰ ਆਪਣੀ ਧੁਰਕੀ ਬਾਣੀ ਬਖਸ਼ਿਸ਼ ਕੀਤੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਉਹ ਆਪੇ ਆਪ ਹੀ ਹੈ ਸਾਰਾ ਕੁਝ। ਜਿਨ ਸੇਵਿਆ ਤਿਨ ਪਾਇਆ ਮਾਨ, ਜਿਨ੍ਹਾਂ ਨੇ ਉਸ ਬ੍ਰਹਮ ਦੀ ਸੇਵਾ ਕੀਤੀ, ਸੇਵਿਆ ਦਾ ਭਾਵ ਪਹਿਲਾਂ ਵੀ ਸੁਣ ਚੁੱਕੇ ਹਾਂ ਆਪਾਂ, ਜਿਨ੍ਹਾਂ ਨੇ ਉਹਨਾਂ ਨੂੰ ਸੇਵਿਆ ਹੈ, ਚਿੰਤਨ ਕੀਤਾ ਹੈ, ਉਹਦਾ ਭਜਨ ਕੀਤਾ ਹੈ, ਉਹਨਾਂ ਨੇ ਮਾਣ ਆਦਰ ਸਤਿਕਾਰ ਪ੍ਰਾਪਤ ਕੀਤਾ ਹੈ। ਇੱਥੇ ਗੱਲ ਨਹੀਂ ਮੁੱਕ ਜਾਂਦੀ ਮਾਣ ਆਦਰ ਤੇ ਹੀ। ਮੰਮਾ ਮਾਨ, ਇਹ ਆਪਾਂ ਨਿਯਮ ਪਹਿਲਾਂ ਵੀ ਜਾਣ ਚੁੱਕੇ ਹਾਂ ਕਿ ਜਿੰਨੇ ਵੀ ਅੱਖਰ ਮੁਕਤੇ ਹੁੰਦੇ ਨੇ ਪਹਿਲੇ ਉਹਨਾਂ ਵਿੱਚੋਂ ਐੜਾ ਨਿਕਲਦਾ, ਸਿਹਾਰੀ ਵਿੱਚੋਂ ਈੜੀ ਨਿਕਲਦੀ ਹੈ, ਔਂਕੜ ਕਿਤੇ ਲੱਗਿਆ ਹੋਵੇ ਉਹ ਊੜਾ ਕੱਢ ਲਈਦਾ ਆਪਣੇ ਆਪ ਹੀ। ਮਹਾਰਾਜ ਕਹਿੰਦੇ ਇੱਥੇ ਗੱਲ ਨਹੀਂ ਮੁੱਕਣੀ ਕਿ ਮਾਨ ਪ੍ਰਾਪਤ ਕਰ ਲਿਆ ਸਿੱਧੋ, ਮਾਨ ਦਾ ਮਤਲਬ ਤਾਂ ਹੰਕਾਰ ਵੀ ਹੁੰਦਾ। ਦੇਖੋ ਇੱਕ ਮਾਣ ਉਹ ਹੈ ਜਿਹੜਾ ਦੁਨਿਆਵੀ ਹੈ, ਦੁਨਿਆਵੀ ਮਾਣ ਬੰਦੇ ਨੂੰ ਮਿਲ ਜਾਏ, ਅਹੁਦਾ ਮਿਲ ਜਾਏ, ਉੱਚੀ ਪਦਵੀ ਮਿਲ ਜਾਏ, ਉਹ ਬੰਦੇ ਦਾ ਦਿਮਾਗ ਹੋਰ ਹੀ ਤਰ੍ਹਾਂ ਦਾ ਹੋ ਜਾਂਦਾ, ਅੰਨਾ ਬੋਲਾ ਹੋ ਜਾਂਦਾ, ਹੰਕਾਰੀ ਹੋ ਜਾਂਦਾ। ਦੋ ਪ੍ਰਕਾਰ ਦਾ ਮਾਣ ਹੈ, ਇੱਕ ਬ੍ਰਹਮ ਵੱਲੋਂ ਮਾਣ ਮਿਲਦਾ ਸ਼ੁੱਧ ਮਾਣ, ਇੱਕ ਮਾਇਆ ਵੱਲੋਂ ਮਾਣ ਮਿਲਦਾ ਉਹ ਮੈਲਾ ਮਾਣ ਹੁੰਦਾ। ਦੋ ਪ੍ਰਕਾਰ ਦਾ ਮਾਣ ਹੈ। ਇਸ ਮਾਨ ਦੇ ਮੰਮੇ ਵਿੱਚੋਂ ਐੜਾ ਕੱਢ ਕੇ ਅਸੀਂ ਆਪਣੇ ਪ੍ਰੇਮੀ ਨੂੰ ਅਮਾਨ ਬਣਾਉਂਦੇ ਹਾਂ, ਅਮਾਨ ਮਾਣ ਤੋਂ ਰਹਿਤ ਨਿਮਰਤਾ ਵਾਲਾ। ਕਿਵੇਂ? ਬਹੁਤ ਉੱਚਾ ਜਾ ਕੇ ਵੀ ਮੇਰਾ ਗੁਰਸਿੱਖ ਨੀਵਾਂ ਹੀ ਰਹਿੰਦਾ, ਜਿੰਨੀ ਮਰਜ਼ੀ ਉੱਚੀ ਅਵਸਥਾ ਦਾ ਮਾਲਕ ਬਣ ਜਾਏ ਤਾਂ ਵੀ ਉਹਨੇ ਨਿਮਰਤਾ ਵਿੱਚ ਹੀ ਰਹਿਣਾ। ਇਸ ਮਾਨ ਦੇ ਵਿੱਚ ਹੀ ਅਮਾਨ ਲੁਕਿਆ ਹੋਇਆ। ਦੁਨਿਆਵੀ ਤੌਰ ਤੇ ਆਪਾਂ ਜਿੰਨੇ ਕੰਮ ਕਰਦੇ ਹਾਂ ਸੰਸਾਰ ਵਿੱਚ, ਜਿਹਨੂੰ ਮਾੜਾ ਜਿਹਾ ਕਿਤੇ ਗੋਲਡ ਮੈਡਲ ਮਿਲ ਜਾਏ, ਕੋਈ ਚੱਕਰ ਮਿਲ ਜਾਏ, ਕੋਈ ਹੋਰ ਅਹੁਦਾ ਮਿਲ ਜਾਏ, ਉਹਦੇ ਅੰਦਰ ਹੰਕਾਰ ਦਾ ਵਾਧਾ ਹੋ ਜਾਂਦਾ। ਪਰ ਮੇਰੇ ਕੋਲ ਜਦੋਂ ਗੁਰਸਿੱਖ ਆ ਕੇ ਸੇਵਾ ਕਰਦਾ, ਸਿਮਰਨ ਕਰਦਾ, ਤਾਂ ਮੈਂ ਉਹਨੂੰ ਅਮਾਨ ਬਣਾਉਣਾ, ਨਿਮਰਤਾ ਸਹਿਤ ਨਿਰਹੰਕਾਰ ਕਰਕੇ ਉਸ ਬੰਦੇ ਦਾ ਮਾਣ ਲੋਕ ਅਤੇ ਪਰਲੋਕ ਵਿੱਚ ਕਰਵਾ ਕੇ ਹੰਕਾਰ ਤੋਂ ਰਹਿਤ ਕਰ ਦਿੰਦਾ। ਉਸ ਬਾਬਾ ਲਹਿਣਾ ਜੀ ਨੂੰ ਜਿਵੇਂ ਕੀਤਾ ਸੀ ਆਪ ਜੀ ਨੇ, ਮੁਰਦਾ ਵੀ ਖਾਣ ਨੂੰ ਕਹਿਤਾ, ਮੁਰਦਾ ਵੀ ਖਾ ਤੇ ਨਾਲੇ ਮਾਣ ਵੀ ਦੇ ਦਿੱਤਾ, ਦੋਨੋਂ ਹੀ ਕਰਮ ਕਰਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਜਿਨ ਸੇਵਿਆ ਤਿਨ ਪਾਇਆ ਮਾਨ, ਉਹਨਾਂ ਨੂੰ ਅਸੀਂ ਸੱਚਾ ਮਾਣ ਬਖਸ਼ਿਸ਼ ਕਰਦੇ ਹਾਂ, ਹੰਕਾਰ ਤੋਂ ਰਹਿਤ ਕਰ ਦਿੰਦੇ ਹਾਂ। ਸੋ ਜਿਨ੍ਹਾਂ ਨੇ ਵਿਧੀ ਪੱਖ ਦੁਆਰਾ ਸੇਵਿਆ ਹੈ, ਵਿਧੀ ਪੱਖ ਦੁਆਰਾ ਜਿਨ੍ਹਾਂ ਨੇ ਉਹਦੀ ਸੇਵਾ ਕੀਤੀ ਹੈ, ਜਿਨ ਸੇਵਿਆ ਤਿਨ ਪਾਇਆ ਮਾਨ, ਉਹਨਾਂ ਨੇ ਉਹਦਾ ਮੰਨਣ ਗਿਆਨ ਪ੍ਰਾਪਤ ਕੀਤਾ। ਵਿਧੀ ਪੱਖ ਵਾਲੇ ਮੰਨਣ ਗਿਆਨ ਦੇ ਰਾਹੀਂ ਪਰਮੇਸ਼ਰ ਦੀ ਪ੍ਰਾਪਤੀ ਕਰਦੇ ਨੇ, ਉਹ 6 ਪ੍ਰਮਾਣਾਂ ਰਾਹੀਂ ਅਕਾਲ ਪੁਰਖ ਨੂੰ ਮੰਨਦੇ ਨੇ ਵਿਧੀ ਪੱਖ ਵਾਲੇ। ਉਹ ਕਿਵੇਂ ਜੀ? ਕਹਿੰਦੇ ਉਹ ਇਉਂ ਮੰਨਦੇ ਨੇ, ਜਿਵੇਂ ਪਹਿਲਾ ਪ੍ਰਮਾਣ ਹੈ ਪ੍ਰਤੱਖ ਪ੍ਰਮਾਣ। ਪ੍ਰਤੱਖ ਪ੍ਰਮਾਣ ਦੇ ਵਿੱਚ ਆਪਾਂ ਇਹੀ ਕਹਿ ਸਕਦੇ ਹਾਂ ਕਿ ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹ ਪ੍ਰਤੱਖ ਪ੍ਰਮਾਣ ਨਹੀਂ ਤਾਂ ਹੋਰ ਕੀ ਹੈ? ਇਹੋ ਜਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ, ਇਹੀ ਪ੍ਰਤੱਖ ਪ੍ਰਮਾਣ ਹੈ। ਪ੍ਰਤੱਖ ਪ੍ਰਮਾਣ ਇਦੋਂ ਉੱਤੇ ਹੋਰ ਕੀ ਦਈਏ, ਤੁਹਾਨੂੰ ਕਿਹਾ ਦੁਨੀਆਂ ਤੁਰੀ ਫਿਰਦੀ ਹੈ, ਗੱਲਾਂ ਬਾਤਾਂ ਕਰਦੀ ਬੋਲਦੇ ਉੱਠਦੇ ਨੇ, ਸ੍ਰਿਸ਼ਟੀ ਵੱਧ ਰਹੀ ਹੈ, ਇਹ ਬਿਨਾਂ ਚੇਤਨ ਸੱਤਾ ਤੋਂ ਨਹੀਂ ਵੱਧ ਰਹੀ ਹੈ, ਚੇਤਨ ਸੱਤਾ ਕਰਕੇ ਹੀ ਵੱਧ ਰਹੀ ਹੈ। ਸੋ ਜਿਸ ਪ੍ਰਮਾਤਮਾ ਦੀ ਚੇਤਨ ਸੱਤਾ ਕਰਕੇ ਸਾਰਾ ਕੁਝ ਹੋ ਰਿਹਾ, ਆਪਾਂ ਜਾਣ ਰਹੇ ਹਾਂ, ਹੱਥ ਪੈਰ ਹਿੱਲ ਰਹੇ ਨੇ, ਬੰਦਾ ਗੱਲਾਂ ਬਾਤਾਂ ਕਰ ਰਿਹਾ ਹੈ, ਪੰਛੀ ਉੜੇ ਫਿਰਦੇ ਨੇ, ਦਰਖਤਾਂ ਦੀਆਂ ਕੁਰੰਬਲਾਂ ਫੁੱਟਦੀਆਂ, ਫੁੱਲ ਲੱਗਦੇ ਨੇ, ਫਿਰ ਫਲ ਲੱਗਦੇ ਨੇ, ਫਲਾਂ ਵਿੱਚ ਮਿੱਠਾ ਕੌਣ ਭਰਦਾ, ਇਹ ਚੇਤਨ ਸੱਤਾ ਹੀ ਤਾਂ ਹੈ। ਪ੍ਰਤੱਖ ਪ੍ਰਮਾਣ ਵਾਲੇ ਓ ਵਿਧੀ ਪੱਖ ਰਾਹੀਂ, ਛੇ ਵਿਧੀਆਂ ਰਾਹੀਂ ਉਸ ਨੂੰ ਜਾਣਨ ਦਾ ਮੰਨਣ ਗਿਆਨ ਪ੍ਰਾਪਤ ਕਰਦੇ ਨੇ। ਫਿਰ ਉਹਨਾਂ ਦੇ ਕੋਲ ਪਹਿਲਾ ਪ੍ਰਤੱਖ ਪ੍ਰਮਾਣ ਆ ਗਿਆ, ਹੁਣ ਉਹ ਕੀ ਕਰਦੇ ਨੇ, ਅਨੁਮਾਨ ਪ੍ਰਮਾਣ ਲਾਉਂਦੇ ਨੇ, ਅਨੁਮਾਨ ਲਾਉਣਾ ਇਸ ਤਰ੍ਹਾਂ। ਸੋ ਜਿਵੇਂ ਕਹਿੰਦੇ ਨੇ ਜਿੱਥੇ ਧੂੰਆਂ ਨਿਕਲਦਾ ਹੋਵੇ ਉੱਥੇ ਅਗਨੀ ਦਾ ਅਨੁਮਾਨ ਲਾਇਆ ਜਾਂਦਾ, ਰਸੋਈ ਵਿੱਚ ਜਾਂ ਬਾਹਰ ਕਿਤੇ ਜਿੱਥੇ ਵੀ ਕਿਤੇ ਧੂੰਆਂ ਦੇਖਾਂਗੇ ਉੱਥੇ ਆਪਾਂ ਅੱਗ ਦਾ ਅਨੁਮਾਨ ਲਾਉਂਦੇ ਹਾਂ। ਇਹਦੇ ਨਾਲ ਨਾਲ ਆਪਾਂ ਫਿਰ ਅਨੁਮਾਨ ਲਾਉਂਦੇ ਹਾਂ ਹਰੇਕ ਚੀਜ਼ ਦਾ ਹੀ, ਕਿਸ ਤਰ੍ਹਾਂ ਜਿਸ ਪ੍ਰਕਾਰ ਆਪਾਂ ਇਹ ਅਨੁਮਾਨ ਲਾਉਂਦੇ ਹਾਂ ਕਿ ਆਹ ਜਿਹੜੇ ਸਿਤਾਰੇ ਨੇ ਅਸਮਾਨ ਦੇ ਵਿੱਚ, ਚੰਦਰਮਾ ਹੈ, ਸੂਰਜ ਹੈ, ਸ੍ਰਿਸ਼ਟੀ ਹੈ, ਇਹ ਕਿਹਨੇ ਬਣਾਈ ਹੈ, ਇਹ ਅਨੁਮਾਨ ਲਾਉਂਦੇ ਹਾਂ ਆਪਾਂ। ਇਹਦਾ ਮਤਲਬ ਉਹ ਹੈ ਇਹਦੇ ਪਿੱਛੇ ਕੋਈ ਚੇਤਨ ਸੱਤਾ ਕੰਮ ਕਰਦੀ। ਸੋ ਜਿਵੇਂ ਨਾਸਤਕ ਮੁਲਕਾਂ ਵਾਲਿਆਂ ਨੇ ਵੀ ਇਹ ਗੱਲ ਕਹਿ ਦਿੱਤੀ, ਰੱਬ ਨੂੰ ਸਿੱਧਾ ਤਾਂ ਨਹੀਂ ਮੰਨਦੇ ਉਹ, ਪਰ ਉਹਨਾਂ ਨੇ ਆਪਣੀ ਸਟੱਡੀ ਦੌਰਾਨ ਇਹ ਗੱਲ ਕਹੀ, ਕਹਿੰਦੇ ਜਿਹੜਾ ਪਰਮੇਸ਼ੁਰ ਆ ਉਹ ਤਾਂ ਨਹੀਂ ਸੀ ਮੰਨਦੇ ਵੀ ਹੈਗਾ, ਉਹ ਨਹੀਂ ਮੰਨਦੇ ਸੀ। ਇੱਕ ਗੱਲ ਜ਼ਰੂਰ ਮੰਨਦੇ ਆ ਕਿ ਆਹ ਜਿਹੜੇ ਪਹਾੜ ਨੇ, ਦਰਖਤ ਨੇ, ਧਰਤੀਆਂ ਨੇ, ਤਾਰੇ, ਚੰਦਰਮਾ, ਇਹਨਾਂ ਦੇ ਪਿੱਛੇ ਕੋਈ ਅਦਿੱਖ ਸ਼ਕਤੀ ਕੰਮ ਕਰ ਰਹੇ ਆ। ਵੈਸੇ ਅਸੀਂ ਰੱਬ ਨੂੰ ਨਹੀਂ ਮੰਨਦੇ, ਉਹ ਇਹ ਕਹਿੰਦੇ ਨੇ ਰੱਬ ਦੇ ਪਿਆਰੇ ਜਿਹੜੇ ਨੇ ਵਿਧੀ ਪੱਖ ਵਾਲੇ ਉਹ ਅਨੁਮਾਨ ਲਾਉਂਦੇ ਨੇ, ਕਿਉਂਕਿ ਜਿਵੇਂ ਇੱਕ ਛੋਟੇ ਤੋਂ ਛੋਟਾ ਮਕਾਨ ਹੈ ਬਣਿਆ ਹੋਇਆ, ਉਹਦਾ ਅਨੁਮਾਨ ਲੱਗ ਜਾਂਦਾ ਵੀ ਇਹ ਜ਼ਰੂਰ ਮਿਸਤਰੀ ਨੇ ਬਣਾਇਆ ਹੋਵੇਗਾ। ਇਸੇ ਪ੍ਰਕਾਰ ਸਾਰੀ ਸ੍ਰਿਸ਼ਟੀ ਨੂੰ ਦੇਖ ਕੇ ਅਨੁਮਾਨ ਲੱਗ ਜਾਂਦਾ ਹੈ ਕਿ ਆ ਜਿੰਨਾ ਕੁਝ ਬਣਿਆ ਹੋਇਆ ਕੁਦਰਤ ਦਿਸਾ, ਕੁਦਰਤ ਸੁਣੀਆਂ, ਕੁਦਰਤ ਭਾਉ ਸੁਖ ਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬ ਆਕਾਰ, ਇਹ ਸਾਰਾ ਕੁਝ ਕੁਦਰਤ ਨੇ ਬਣਾਇਆ। ਤਾਂ ਕੁਦਰਤ ਕਿਹਨੇ ਬਣਾਈ ਹੈ, ਕਾਦਰ ਨੇ, ਇਉਂ ਵਾਹਿਗੁਰੂ ਦਾ ਅੰਦਾਜ਼ਾ ਲਾ ਲੈਂਦੇ ਨੇ। ਫਿਰ ਤੀਸਰਾ ਪ੍ਰਮਾਣ ਉਹਨਾਂ ਦਾ ਹੁੰਦਾ ਉਪਮਾਨ ਪ੍ਰਮਾਣ, ਉਪਮਾ ਦੇਣੀ। ਸੋ ਜਿਵੇਂ ਕਿਸੇ ਨੂੰ ਉਪਮਾ ਦੇਈਏ ਆਪਾਂ, ਪਰਮੇਸ਼ਰ ਨੂੰ ਆਪਾਂ ਜ਼ਿਆਦਾਤਰ ਉਪਮਾ ਇਹ ਦਿੰਦੇ ਹਾਂ ਕਿ ਬਈ ਜਿਵੇਂ ਸੂਰਜ ਹੈ, ਸੂਰਜ ਪ੍ਰਕਾਸ਼ਮਾਨ ਹੈ, ਧਰਤੀ ਤੇ ਪ੍ਰਕਾਸ਼ ਕਰਦਾ ਹੈ, ਸੂਰਜ ਅਸਮਾਨ ਵਿੱਚ ਹੈ, ਸੂਰਜ ਆਪ ਨਿਰਲੇਪ ਰਹਿੰਦਾ ਹੈ, ਪਰ ਧਰਤੀ ਉੱਤੇ ਗੰਦਗੀ ਉੱਤੇ ਵੀ ਉਹਦੀ ਧੁੱਪ ਪੈਂਦੀ ਹੈ, ਫੁੱਲਾਂ ਉੱਤੇ ਵੀ ਧੁੱਪ ਪੈਂਦੀ ਹੈ, ਪਾਣੀ ਉੱਤੇ ਵੀ, ਹਰੇਕ ਥਾਂ ਦੇ ਉੱਤੇ ਉਹਦੀ ਧੁੱਪ ਪੈਂਦੀ ਹੈ, ਆਪਾਂ ਸੂਰਜ ਦਾ ਪ੍ਰਮਾਣ ਦਿੰਦੇ ਹਾਂ। ਇਸ ਪ੍ਰਕਾਰ ਕਹਿੰਦੇ ਨੇ ਕਿ ਉਹ ਜਿਹੜਾ ਹੈ ਵਾਹਿਗੁਰੂ, ਉਹਨੂੰ ਉਪਮਾਨ ਪ੍ਰਮਾਣ ਦੇ ਕੇ ਸਿੱਧ ਕਰਨਾ, ਜਿਵੇਂ ਆਕਾਸ਼ ਦੇ ਦੁਆਰਾ ਵੀ ਆਪਾਂ ਪ੍ਰਮਾਣ ਦਿੰਦੇ ਹਾਂ। ਆਕਾਸ਼ ਵਾਸਤਵ ਵਿੱਚ ਜੜ ਰੂਪ ਹੈ, ਬੇਜਾਨ ਹੈ ਆਕਾਸ਼, ਇੱਕ ਜਗ੍ਹਾ ਹੀ ਖੜਾ ਬਸ, ਪਰ ਪ੍ਰਮਾਣ ਦਿੰਦੇ ਹਾਂ ਕਿ ਜਿਵੇਂ ਆਕਾਸ਼ ਵਿਆਪਕ ਹੈ, ਇਸ ਤਰ੍ਹਾਂ ਪਰਮੇਸ਼ੁਰ ਵੀ ਵਿਆਪਕ ਹੈ। ਇਉਂ ਜਦੋਂ ਆਪਾਂ ਆਕਾਸ਼ ਦਾ ਪ੍ਰਮਾਣ ਦਿੰਦੇ ਹਾਂ, ਵਾਹਿਗੁਰੂ ਵਿਆਪਕ ਹੈ ਪਰ ਚੇਤਨ ਹੈ, ਹਿੱਲਣ ਜੁੱਲਣ ਦੀ ਸ਼ਕਤੀ ਹੈ ਉਹਦੇ ਚ, ਆਕਾਸ਼ ਵਿਆਪਕ ਹੈ ਪਰ ਚੇਤਨ ਨਹੀਂ ਹੈ, ਇਹ ਚ ਹਿੱਲਣ ਜੁੱਲਣ ਦੀ ਸ਼ਕਤੀ ਨਹੀਂ ਹੈ। ਇਸ ਪ੍ਰਕਾਰ ਉਹ ਉਪਮਾਨ ਪ੍ਰਮਾਣ ਦੁਆਰਾ ਪ੍ਰਮਾਣ ਦਿੰਦੇ ਨੇ, ਪ੍ਰਮਾਣ ਦੇ ਕੇ ਪਰਮੇਸ਼ੁਰ ਨੂੰ ਸਿੱਧ ਕਰਨ ਦਾ ਯਤਨ ਕਰਦੇ ਨੇ। ਇਹ ਤਾਂ ਛੇ ਪੱਖ ਵਿਧੀ ਪੱਖ ਵਾਲਿਆਂ ਦੇ ਹੋਣਗੇ, ਤਿੰਨ ਪੱਖ ਹੀ ਹੋਏ ਨੇ ਹਲੇ, ਬਾਕੀ ਦੇ ਤਿੰਨ ਕੱਲ੍ਹ ਨੂੰ ਸੁਣਾਂਗੇ। ਫਿਰ ਨਿਖੇਧ ਪੱਖ ਵਾਲੇ ਛੇ ਪੱਖਾਂ ਰਾਹੀਂ ਆਪਣਾ ਪੱਖ ਰੱਖਣਗੇ, ਫਿਰ ਮੰਨਣ ਗਿਆਨ ਵਾਲੇ ਆਪਣਾ ਪੱਖ ਰੱਖਣਗੇ। ਉਹ ਸਾਰਿਆਂ ਦਾ ਗਿਆਨ ਆਪਾਂ ਪਹਿਲਾਂ ਲਵਾਂਗੇ, ਫਿਰ ਆਪਾਂ ਨੂੰ ਇੰਨਾ ਕੁ ਪਤਾ ਲੱਗੇਗਾ ਕਿ ਮੰਨਣਾ ਕੀ ਹੁੰਦਾ, ਇਹ ਮੰਨਣ ਮੰਨਣ ਉੱਤੇ ਹੀ ਆਪਣਾ ਇੰਨਾ ਵਿਚਾਰ ਹੋ ਜਾਏਗਾ। ਸੋ ਕੋਈ ਲੋਕ ਤਾਂ ਪਰਮੇਸ਼ੁਰ ਨੂੰ ਇਉਂ ਸਿੱਧ ਕਰਦੇ ਨੇ ਜਿਵੇਂ ਆਪਾਂ ਹੁਣ ਤਿੰਨ ਪ੍ਰਮਾਣਾਂ ਵਿੱਚ ਸੁਣ ਲਿਆ, ਕੋਈ ਦੂਸਰੇ ਪੱਖ ਰਾਹੀਂ ਸਿੱਧ ਕਰਦੇ ਨੇ, ਇਹ ਵੀ ਉਹਦੀ ਸੇਵਾ ਹੀ ਹੈ। ਇਹਨਾਂ ਨੇ ਜਿਨ੍ਹਾਂ ਨੇ ਵਿਧੀ ਪੱਖ ਰਾਹੀਂ ਉਹਦੀ ਸੇਵਾ ਕੀਤੀ ਹੈ, ਉਹਨਾਂ ਨੇ ਵੀ ਮੰਨਣ ਗਿਆਨ ਦੀ ਪ੍ਰਾਪਤੀ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਕੀਤੀ ਹੈ। ਸੋ ਇਸ ਤਰ੍ਹਾਂ ਮਹਾਰਾਜ ਜੀ ਇਹ ਸਿੱਧਾਂ ਨਾਲ ਵਿਚਾਰ ਕਰ ਰਹੇ ਨੇ, ਗੁਰਸਿੱਖਾਂ ਨੂੰ ਵੀ ਇਹੀ ਵਿਚਾਰ ਸੁਣਾਈ ਹੈ ਗੁਰੂ ਨਾਨਕ ਦੇਵ ਮਹਾਰਾਜ ਨੇ ਜਿੱਥੇ ਵੀ, ਕਿਉਂ ਗੁਰੂ ਨਾਨਕ ਦੇਵ ਜੀ ਨੇ ਜਪਜੀਤ ਸਾਹਿਬ ਦੇ ਅਰਥ ਖੁਦ ਵੀ ਕੀਤੇ ਨੇ, ਖੁਦ ਹੀ ਤਾਂ ਅਰਥ ਕਰਕੇ ਸੁਣਾ ਰਹੇ ਨੇ ਸਾਰਿਆਂ ਨੂੰ। ਜੇ ਗੁਰੂ ਨਾਨਕ ਦੇਵ ਜੀ ਇਹਦੇ ਭਾਵ ਨੂੰ ਨਾ ਖੋਲਦੇ ਤਾਂ ਇਹ ਕਿਸੇ ਨੂੰ ਗਿਆਨ ਹੋ ਹੀ ਨਹੀਂ ਸੀ ਸਕਣਾ। ਸੋ ਸਤਿਗੁਰੂ ਮਹਾਰਾਜ ਕਹਿੰਦੇ ਇਸ ਕਰਕੇ ਭਾਈ ਇਹ ਜਿਹੜਾ ਜਪਜੀ ਸਾਹਿਬ ਹੈ ਨਾ, ਇਹ ਬ੍ਰਹਮ ਗਿਆਨ ਦੀ ਦਾਤ ਦਿੰਦਾ ਹੈ। ਜਿਹੜਾ ਜਪਜੀ ਸਾਹਿਬ ਦਾ ਪਾਠ ਰੋਜ਼ ਕਰੀ ਜਾਏ ਨਾ, ਜ਼ਿਆਦਾ ਤੋਂ ਜ਼ਿਆਦਾ ਬ੍ਰਹਮ ਗਿਆਨ ਤੱਕ ਜੀਵ ਨੂੰ, ਕਿਉਂ ਜਪਜੀ ਸਾਹਿਬ ਦਾ ਖੁਦ ਹੀ ਲਿਖਿਆ ਹੋਇਆ ਕਰਮਖੰਡ, ਧਰਮਖੰਡ, ਸਰਮਖੰਡ, ਆ ਫਿਰ ਸੱਚਖੰਡ, ਇੰਨੀਆਂ ਖੰਡਾਂ ਤੱਕ ਤਾਂ ਲੈ ਜਾਂਦਾ ਜਪਜੀ ਸਾਹਿਬ, ਇਦੋਂ ਗਾਹਾਂ ਹੋਰ ਕੀ ਚਾਹੀਦਾ ਆਪਾਂ ਨੂੰ। ਸੋ ਸਤਿਗੁਰੂ ਮਹਾਰਾਜ ਕਹਿੰਦੇ ਉਹ ਬਾਣੀ ਪੜ੍ਹਦਿਆਂ ਪੜ੍ਹਦਿਆਂ ਹੌਲੀ 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 ਜੀਵ ਸੱਚਖੰਡ ਤੱਕ ਆਪਣੇ ਆਪ ਹੀ ਚੱਲਿਆ ਜਾਂਦਾ ਹੈ। ਵਾਹਿਗੁਰੂ 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 ਜੀ। ਮਹਾਰਾਜ ਸ਼ਰਵਣ ਕਰ ਰਹੇ ਹਾਂ ਜਪਜੀ ਸਾਹਿਬ ਦੇ ਪੰਜਵੀਂ ਪੌੜੀ ਦੇ ਵਿੱਚ। ਸੋ ਪ੍ਰਮਾਣ ਨੇ ਕੁਛ, ਜਿਨ੍ਹਾਂ ਪ੍ਰਮਾਣਾਂ ਦੁਆਰਾ ਜਿਨ ਸੇਵਿਆ, ਕਿਸੇ ਨੇ ਕਿਵੇਂ ਉਹਨੂੰ ਸੇਵਾ ਕੀਤੀ, ਕਿਸੇ ਨੇ ਕਿਵੇਂ ਸੇਵਾ ਕੀਤੀ ਹੈ, ਵਿਧੀ ਪੱਖ ਦੇ ਪ੍ਰਮਾਣ ਨੇ 6। ਕਈ ਚੀਜ਼ਾਂ ਭਾਵੇਂ ਆਪ ਜੀ ਲਈ ਨਵੀਆਂ ਸੰਗਤ ਵਾਸਤੇ, ਜਾਂ ਇਸੀਆਂ ਚੀਜ਼ਾਂ ਜਿਹੜੀਆਂ ਉਹ ਵਿਦਵਾਨ ਛੱਡ ਹੀ ਗਏ ਲਗਭਗ, ਕਿਉਂਕਿ ਉਹ ਕਹਿੰਦੇ ਨੇ ਇੱਕ ਤੇ ਆਪਣਾ ਦਿਮਾਗ ਖਪਾਓ, ਬਹੁਤ ਜ਼ੋਰ ਲੱਗਦਾ ਇਹਨਾਂ ਚੀਜ਼ਾਂ ਤੇ, ਦਿਮਾਗ ਥੱਕ ਜਾਂਦਾ। ਵੀ ਇੱਕ ਜਿਹੜੇ ਸਾਹਮਣੇ ਬੈਠੇ ਆ ਉਹ ਕਹਿੰਦੇ ਕਲਾਸੀਕਲ ਰਾਗ ਵਾਲਿਆਂ ਵਾਂਗੂ, ਜੇ ਕਲਾਸੀਕਲ ਗਾਉਣ ਲੱਗ ਜੇ ਕੋਈ ਰਾਗ, ਲੋਕ ਉੱਠ ਕੇ ਤੁਰਨੇ ਸ਼ੁਰੂ ਹੋ ਜਾਂਦੇ, ਵੀ ਇਹ ਤਾਂ ਬੜਾ ਔਖਾ। ਸਿੱਧੀਆਂ ਧਾਰਨਾ ਹੀ ਠੀਕ ਹੈ ਸਾਨੂੰ, ਲੋਕ ਧਾਰਨਾ ਤੇ ਜ਼ਿਆਦਾ ਖੁਸ਼ ਰਹਿੰਦੇ ਨੇ, ਜਾਂ ਆਮ ਜੇ ਰਾਗੀ ਕੀਰਤਨ ਕਰਨ। ਇਹ ਚੀਜ਼ਾਂ ਸਾਰੀਆਂ ਬੜੀਆਂ ਮਹਿੰਗੀਆਂ ਹਨ, ਜੇ ਹੌਲੀ ਹੌਲੀ ਆਪਾਂ ਇੰਨਾ ਡੂੰਘਾ ਗਿਆਨ ਛੱਡਦੇ ਗਏ ਨਾ, ਤਾਂ ਇੱਕ ਦਿਨ ਆਪਾਂ ਬਿਲਕੁਲ ਹੀ ਅਗਿਆਨ ਵਿੱਚ ਹੀ ਚਲੇ ਜਾਵਾਂਗੇ। ਫਿਰ ਇਹ ਸਾਰੀਆਂ ਚੀਜ਼ਾਂ ਦਾ ਗਿਆਨ ਹੋਣਾ ਬੜਾ ਜ਼ਰੂਰੀ। ਆਓ ਮਹਾਰਾਜ ਗੁਰੂ ਨਾਨਕ ਦੇਵ ਜੀ ਸਿੱਧਾ ਨਾਲ ਚਰਚਾ ਕਰਦੇ ਨੇ, ਨਾਲ ਗੁਰਸਿੱਖਾਂ ਨੂੰ ਵੀ ਸਮਝਾਉਂਦੇ ਨੇ ਕਿ ਵਿਧੀ ਪੱਖ ਕਰਕੇ ਜਿਨ ਸੇਵਿਆ ਤਿਨ ਪਾਇਆ ਮਾਨ, ਉਹਨਾਂ ਨੇ ਮੰਨਣ ਗਿਆਨ ਨੂੰ ਪ੍ਰਾਪਤ ਕੀਤਾ। ਸੋ ਮਹਾਰਾਜ ਨੇ ਪਹਿਲਾਂ ਤਿੰਨ ਪ੍ਰਮਾਣ ਆਪਾਂ ਨੂੰ ਸੁਣਾਏ ਨੇ, ਪ੍ਰਤੱਖ ਪ੍ਰਮਾਣ, ਅਨੁਮਾਨ ਪ੍ਰਮਾਣ, ਉਪਮਾਨ ਪ੍ਰਮਾਣ। ਇਹ ਤਿੰਨ ਪ੍ਰਮਾਣ ਆਪਾਂ ਕੱਲ ਸ਼੍ਰਵਣ ਕੀਤੇ ਨੇ। ਹੁਣ ਇਸ ਦੇ ਵਿੱਚ ਚੌਥਾ ਪ੍ਰਮਾਣ ਜਿਹੜਾ ਉਹ ਸ਼ਬਦਾਪਤੀ ਪ੍ਰਮਾਣ ਹੈ। ਸ਼ਬਦਾਪਤੀ, ਦੇਖੋ ਸ਼ਬਦ ਨਾਲ ਯਕੀਨ ਆਉਣਾ। ਕਿ ਕੋਈ ਲੜਕਾ ਕਿਸੇ ਦਾ ਮਿਲਟਰੀ ਚ ਭਰਤੀ ਹੋਇਆ ਹੋਇਆ, ਉਹਦਾ ਦੋਸਤ ਮਿਲਟਰੀ ਚੋਂ ਛੁੱਟੀ ਤੋਂ ਆਇਆ ਜਦੋਂ, ਤਾਂ ਉਸੇ ਪਿੰਡ ਵਿੱਚ ਉਹ ਦੂਸਰੇ ਲੜਕੇ ਦਾ ਪਿਤਾ ਵੀ ਰਹਿੰਦਾ, ਪਰਿਵਾਰ ਨੂੰ ਮਿਲਣ ਗਿਆ, ਜਾ ਕੇ ਕਹਿਣ ਤੁਹਾਡਾ ਲੜਕਾ ਸੂਬੇਦਾਰ ਬਣ ਗਿਆ। ਇਹਨੂੰ ਕਹਿੰਦੇ ਨੇ ਸ਼ਬਦਾਪਤੀ ਪ੍ਰਮਾਣ। ਘਰਦਿਆਂ ਨੂੰ ਸੁਣ ਕੇ ਹੀ ਯਕੀਨ ਆ ਗਿਆ, ਸੁਣਨ ਨਾਲ ਹੀ, ਸ਼ਬਦ ਸੁਣਨ ਨਾਲ ਹੀ ਯਕੀਨ ਆ ਗਿਆ ਵੀ ਸਾਡਾ ਲੜਕਾ ਸੂਬੇਦਾਰ ਬਣ ਗਿਆ। ਔਰ ਉਹਨਾਂ ਨੇ ਉਸੇ ਖੁਸ਼ੀ ਵਿੱਚ ਮਠਿਆਈ ਵੰਡੀ, ਅਖੰਡ ਪਾਠ ਕਰਾਇਆ। ਕੋਈ ਪੁੱਛੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਤੁਹਾਡਾ ਲੜਕਾ ਸੂਬੇਦਾਰ ਬਣ ਗਿਆ, ਕਹਿੰਦੇ ਫਲਾਨੇ ਬੰਦੇ ਨੇ ਆ ਕੇ ਕਿਹਾ। ਕਹਿੰਦੇ ਉਹਦੇ ਕਿਵੇਂ ਯਕੀਨ ਕਰ ਲਿਆ, ਕਹਿੰਦੇ ਉਹਦੀ ਪਲਟਣ ਵਿੱਚ ਹੈ। ਇਸ ਕਰਕੇ ਹੈ ਇਹਨੂੰ ਸ਼ਬਦਾਪਤੀ ਪ੍ਰਮਾਣ ਕਹਿੰਦੇ ਨੇ। ਜੇ ਕੋਈ ਹੋਰ ਬੰਦਾ ਆ ਕੇ ਕਹੇ ਪਿੰਡ ਦਾ ਜਾਂ ਆਸੇ ਪਾਸਿਓਂ ਕਹੇ, ਉਹਦੇ ਤੇ ਯਕੀਨ ਨਹੀਂ ਕਰ ਸਕਦਾ। ਇਸੇ ਪ੍ਰਕਾਰ ਜਦੋਂ ਸਤਿਗੁਰੂ ਜੀ ਕੋਈ ਸ਼ਬਦ ਕਹਿੰਦੇ ਨੇ ਬ੍ਰਹਮ ਦੇ ਬਾਰੇ, ਤਾਂ ਉਦੋਂ ਆਪਾਂ ਨੂੰ ਯਕੀਨ ਹੋ ਜਾਂਦਾ। ਜਦੋਂ ਸਤਿਗੁਰੂ ਜੀ ਮਹਾਰਾਜ ਕਹਿੰਦੇ ਨੇ ਕਿ ਉਹ ਵਾਹਿਗੁਰੂ ਸਰਬ ਵਿਆਪਕ ਹੈ, ਉਹ ਪਰਿਪੂਰਨ ਹੈ, ਗਗਨਮੈ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੋ ਕਰੇ, ਇਹ ਸਾਰੇ ਸਤਿਗੁਰੂ ਮਹਾਰਾਜ ਦੇ ਸ਼ਬਦ ਪ੍ਰਮਾਣ ਨੇ। ਸ਼ਬਦ ਕਰਕੇ ਯਕੀਨ ਦਾ ਆਉਣਾ, ਇਹ ਵਿਧੀ ਪੱਖ ਵਾਲਿਆਂ ਨੇ ਸ਼ਬਦ ਰਾਹੀਂ ਯਕੀਨ ਨੂੰ ਜਾਣਿਆ। ਇਸੇ ਪ੍ਰਕਾਰ ਇਹ ਸ਼ਬਦ ਰਾਹੀਂ ਆਪਾਂ ਨੂੰ ਗੁਰਬਾਣੀ ਰਾਹੀਂ ਭਰੋਸਾ ਪੈਂਦਾ ਕਿ ਅਕਾਲ ਪੁਰਖ ਹੈ। ਦੇਖਿਆ ਤਾਂ ਨਹੀਂ ਹੈ ਕਿਸੇ ਨੇ, ਪਰ ਹੈ। ਸਤਿਗੁਰੂ ਦੇ ਸ਼ਬਦ ਰਾਹੀਂ ਆਪਾਂ ਨੂੰ ਯਕੀਨ ਆਉਂਦਾ। ਪੰਜਵਾਂ ਪ੍ਰਮਾਣ ਜਿਹੜਾ ਹੈਗਾ ਉਹ ਹੈਗਾ ਅਰਥਾਪਤੀ ਪ੍ਰਮਾਣ। चीज का अर्थ कढ लेना। अर्थापति प्रमाण इस प्रकार हुंदा है, जिवें कोई बंदा दिन वेले भोजन नहीं करता, वो लोगों नूं कहिंदा मैं तां रोटी छड्डी होई है, पर रात नूं चोरी छुपे रोटी खांदा, चंगीआं चीजां खांदा, तो फिर वो दिनों दिन भारा भी हुंदा जांदा। लोग अंदाजा लाउंदे ने भी ये बंदा वैसे तां सानूं कहिंदा मैं खांदा कुछ नहीं, पर ये भारा हुंदा जांदा, जां शरीर इहदा मोटा, रोटी छड्ड के तो बंदा पतला हो जांदा। इस करके जरूर लोग चीज खांदा होना। जिवें हजूर साहब बाबा गुरबचन सिंह जी खालसा गए तां उत्थे कहिंदे जी इक इत्थे बाबा जी आए ने बड़ी देर दे, इत्थे झोंपड़ी च रहिंदे ने, कुछ नहीं खांदे, उह पौणहारी ने। अंतरजामता सी महापुरशां नूं, कहिंदे चलो आपां चल के देखिए। जदों उहदे कोल गए, बड़ी दुनिया, इन्नी लाइनां लगियां लोकां दीआं, मैं बाबा जी दे दर्शन करने, कुछ खांदे नहीं। महापुरशां ने उहदा जिहड़ा चेला सी उहनूं बुला के कहिंदे महापुरश खांदे नहीं कुछ, कहना नहीं खांदे नहीं, कोई कहिंदे कुछ तां खांदे होणे, बस जी आ वैसे एक दो तीन किलो दुध, चार किलो बत्त उदो वालना रख देईदा, उच पाईआ गिरियां बदाम दीआं, पाईआ सौगी, पाईआ काजू, ते दूजा तीजा करके पा के उबालदे रहीदा, उबालदे जा एक गिलास रह जांदा ना कड़े वाला, इह 24 घंटे च एक गिलास पींदे आ। महापुरश कहिंदे वी इहनूं रोटी दी की लोड आ। इस करके संसार नूं धोखा देना ते दुनिया नूं पता लग ही जांदा। इसे प्रकार जे कोई कहे परमेश्वर है ही नहीं, भगत कबीर जी नूं उहनां दा एक पिंड दा ही रहण वाला बंदा सी, कहिंदा रब रूप कोई नहीं है, एवें लोक मारदे गल्लां, तुसीं वी एवें मार दिओ। भगत कबीर जी कहण लगे ओए जो दिस है अंबर तारे, किन ओए चीते चीतन हारे। कहिंदे ओह गल सुण, तू कहना परमेश्वर है नहीं, आ जिहड़े असमान विच तारे लगे हुए ने ये किने लाए ने, इन्ने तारे ने, असमान एडा वड्डा, हिमालय पर्वत है, समुंदर है, धरती है, होर धरतियां ने, सूरज है, चंद्रमा है, एडी वड्डी सृष्टि है, 84 लख जून है, और ये किने बनातियां, इहदा मतलब रब है ही नहीं। अंदाजे तो पता लगता है कि आ जिहड़े लोग तुरे फिरदे ने, बैठदे उठदे ने, खांदे पींदे ने, चेतन सत्ता काम करदी है, पशु पंछी उड़े फिरदे ने, सर पशु तुरे फिरदे ने, पंछी उड़े फिरदे ने, आ जिहड़े खेती किवें हो जांदी है, अपने आप ही दरख्तां नूं फल लग जांदे ने, अपने आप ही हरेक चीज वधदी है, ये कित्थों वध जांदी है, बदल कित्थों आ जांदे, अपने आप बरसात कर दिंदे ने। इहदा मतलब कि उह परमेश्वर है, ना हुंदिया होइआं भी, ना दिखदिया होइआं भी, उहनूं आपां कुदरत द्वारा देखदे आं। बलिहारी कुदरत वसिआ, तेरा अंत न जाई लखिआ। गुरु नानक देव महाराज नूं मघालिआ वाली साइड ते, जदों महाराज गए, एक उधर जिमीदार कहण लग्या तुसीं कहिंदे हो कि करतार करदा सारा कुछ, उहदी कुदरत करदी है, कृपा करके करतार दिखाओ। महाराज कहिंदे करतार तां सर्व व्यापक है, देख लै सर्व व्यापक देख रहा। उहदा फिर उहदी कुदरत की चीज होई, कहिंदे कुदरत भी दिखा दिंदे। कहिंदे कणक पैदा नहीं हुंदी साडे इलाके विच, असल गल इह सी कणक नहीं सी हुंदी उत्थे, उत्थों दा राजा कहिंदा सी मैं मंत्र पढ़ के बरसात कराऊंगा फिर कणक होऊगी। गुरु नानक देव जी महाराज कहण लगे तेरे घरे कणक दे कुछ दाने पए ने? कहिंदे हां महाराज कुछ क पए ने। कहिंदे जा लै के आ। जदों कणक दे दाने घरों लिया रहा, लोग कहिंदे वो जिहड़े चार दाने पए भी खराब कर लेंगा, साधु संतां ने की करना है, पर वह बंदा महाराज दी अख ला के लै गया। गुरु नानक देव जी कहिंदे जा अपने खेत विच छिट्टा दे दे, दाणियां दा छिट्टा देता। कहिंदे हुण सवेरे आ जी। जदों सवेरे आया तो कणक खेत दे विच लै लै करदी खड़ी है। तुसीं भी हैरान होवोगे, शाम नूं बीज बीजिया, सवेर तक कणक उग गई। इह तां शाम तों सवेर तक 12-14 घंटे का समय, परमेश्वर तां सृष्टि नूं एक छिन विच रचदा, इह हैरानगी दी कहिड़ी गल आ। परमेश्वर ने आप कह के कणक बिजवाई है, तो उहनूं की औखा, उह भावें उसे टाइम सामने ही कर दिंदा। उहदे जदों आ के जिमीदार ने कहा कमाल है, रात बीजी है तो सवेरे उग भी गई कणक। कहिंदे महाराज, महाराज कहिंदे इसे नूं कुदरत कहिंदे आ। कहिंदे महाराज होर दिखाओ। सतगुरु कहिंदे कणक दा बूटा पट के लिया, ते बूटा पट पट्टण लग्या, बूटे थले अग बलदी है, उत्थे ही बूटा छड के दौड़िया, महाराज बूटिया थले अग बल रही है, महाराज कहने इसे नहीं कुदरत कहते हैं, इस करके वह कुदरत करके वसया सोए, कुदरत करके अकाल पुरख नूं आपां जाणदे हां, उहदियां निशानियां आपां नूं सामने आ जांदियां ने, इउं अर्थापति प्रमाण द्वारा अकाल पुरख नूं मन्नण करन वाले मन्नदे ने। एक छेवां प्रमाण हुंदा आई तेजक प्रमाण जां अन उपलब्धि प्रमाण भी कहिंदे ने इहनूं। इह जिहड़ा प्रमाण है इस तरह हुंदा है जिवें वेदां शास्त्रां विच किसी धर्म ग्रंथ विच किते कुछ नहीं लिखिया होया किसी चीज बारे, पर एक गल आम लोगों में प्रचलित होंगी है, शहरों में तो यह गल घट, आम पिंड गल् होंदिया, पुराना कोई दरख्त खड़ा है बोहड़ पिपल का, पांच चार दरख्त खड़े, पिंड के लोग कहणगे उधर ना जायो उत्थे भूत प्रेत रहिंदा, दूजा तीजा चौथा लोग जाण ही हट जाते उत्थे। इउं देखा देखी देखा देखी सारे कही जाते ने, लिखिया किते भी नहीं है ना ही किसी नूं पता है। तो इस तरह का एक प्रमाण हुंदा है, इहनूं आई तेजक प्रमाण कहिंदे ने। इउं ही महाराज कहिंदे, सारे ही कहिंदे ने चार पुकार है ना तू मन है, चारे वेद पुकार के कहिंदे रब है फिर भी नहीं बंदा मानदा, जे चार वेद कहिंदे ने फिर भी नहीं मानदा, खट पी एका बात बखाना है, छे शास्त्र भी उही गल कहिंदे रब है, वो रब हैगा भाई फिर भी यकीन नहीं आया, दस अष्टी मिल एको कहया, दस ते अठ अठारह पुराण भी कहिंदे रब हैगा, तां भी जोगी भेद ना लहया, तां भी इसने भेद नहीं पाया, तां भी जोगी तू भेद नहीं जाणिया, तां भी तू बंदिया भेद नहीं जाणिया, जे तैनू सुते सिद्ध कोई कह दे ना भई इत्थे भूत रहिंदा, उह ते यकीन कर लैंदा बंदा, अहिथे भई बड़ा डर वाली गल आ। देखो माड़ी जी तुसीं किसे नूं कह दो ना भी आह मकान विच तां बड़ा खतरा, उत्थे मान लैंदे, जे कहो भी रब इत्थे आ फिर नहीं मानदा। महाराज सच्चे पातशाह कहिंदे आ आई तेजक प्रमाण वालिआं ने परमात्मा नूं वेदां शास्त्रां करके गुरबाणी करके बाणी करके श्रवण करके ही निश्चा कर लिया, वह सुनने नाल ही निश्चा कर लैंदे ने। ये तो विधि पक्ष द्वारा जिहड़े लोग मानदे ने, हुण एक इन्हां दा खंडन करी जांदे ने, विधि पक्ष वालिआं दा खंडन करदे निखेध पक्ष वाले, हुण उह पहले प्रमाण तो ही फेर लैंदे ने इस नूं। जिवें आपां पहला प्रमाण दिता प्रतख प्रमाण, प्रतख प्रमाण विच आपां दस्सिआ किवें परमेशर नूं जाणदे ने, जिहड़े निखेध पक्ष वाले ने उह कहिंदे प्रतख प्रमाण द्वारा परमेशर नूं देखिआ ही नहीं जा सकदा, किवें, क्योंकि जिहड़ियां इंद्रियां ने साडियां इन्हां च अखां जिहड़ियां ने, अखां दा अविशय है परमात्मा, अखां दा विशा तां है संसार दुनिया पदार्थ, पर अखां दा अविशा है परमात्मा, अखां नाल नजर नहीं आउंदा, अखां नाल धुआं देख के तां अग दा अनुमान लाया जा सकदा है, पर जेड़ा ब्रह्म अकाल पुरख निराकार है सर्व व्यापक है, उस अकाल पुरख दा अनुमान इन्हां अखां नाल किवें ला सकदे आं आपां। ये अखां तां स्थूल चीज नूं देख सकदियां ने, सूखम चीज नूं इह अखां नहीं देख सकदियां, इस करके उह कहिंदे ने कि इह जिहड़ा प्रमाण है इहनूं निखेध करदे आं, निषेध करदे आं, इउं नहीं उह जाणिया जा सकदा। फिर कहिंदे दूसरा प्रमाण जिहड़ा अनुमान प्रमाण, अनुमान लगाया जा सकता है उस अकाल पुरख वाहेगुरु का।